एक ओंकार सतनाम करता पुरख निरपौ निर्वैर अकाल मूरत अजूनी गुर प्रसाद जप आद सच जोगाद सच खैपि सच नानक होशी पी सच कामी क्रोधी चातुरी बाजी गर्वे काम निंदा करते जन्म सिरानो कबहु ना सिमरयो राम काम क्रोध लोभ झूठ निंदा इनते आप छुड़ावो ए पीतर ते इनको डारो अपन निकट बुलावो एह पीतर ते इनको डारो अपन निकट बुलावो परम सन्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सुभाए मान खोए बैठे गुरु सवारे सत संगी जनो आओ तन गुरु नानक साहिब जी दे पवित्र बचन और उना दे जीवन संबंधी जो गुरु कलगीधर पिता जी ने बचन कह ने के प्रथम भगौती सिमर कह गुरु नानक लई त्याए गुरु नानक साहिब नू त्या लै ते आज गुरु देव जी ने तीन गुरु साहिबाना दी सहायता मंगी कह लगे प्रथम भगौती सिमर कै गुरु नानक लई त्याए फिर अंगद गुर ते अमरदास रामदास है कोई सहाय तन गुरु अंगद साहिब तन गुरु अमरदास हे तन गुरु रामदास सचे पातशाह जी मैं आप जी दे दर ते आप दी सहायता ली पुकारना हां आओ तन गुरु अंगद साहिब जी दे जीवन संबंधी और उना दे अमृत बचन बख्शे हुए समय अंदर रह के आप नल सांझे करन दा यतन करांगा आओ करो कृपालता तन गुरु अंगद देव सचे पातशाह उना दे पवित्र चरण कमलां दी टेक लवो आप बख्शो आशीष ते बेनती करिए तन गुरु अंगद साहिब जी आप विच वरतो इना खिंडे हुए मना नू टिका बख्श के प्रेम भावना दा बीज किते अंदर पा देवो करो बख्शिश गुरु बख्शी फतेह प्रवान करो जी वाहिगुरु जी का खालसा वाहिगुरु जी की फतेह। सतगुरु गुरु नानक साहिब महाराज जी दी सिफत करदे आं सत्ता ते बलवंड जी ने अपनी वार अंदर एक बचन कहे ओ कहिंदे ने के हे संसार दे लोगो के जिस दा नामना जिस दी वडियाई जिस दी उपमा नू करता पुरख वाहिगुरु उच्चा करना चाहे ते संसार दे मनुख कोल कोई शब्द नहीं के उस वडियाई नू उस उपमा नू जोख के कह देवे के ओदी उपमा वडियाई इतनी कूवे शब्द है ही नहीं उथे अल्फाज उथे शब्द खत्म हो जांदे ने ते पुछया बाबा सत्ता जी नू के किन्ना दे नामने दी गल कर देओ ਤੇ ਸੱਤਾ ਬਲਵੰਡ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਨਾਉ ਕਰਤਾ ਕਾਦਰ ਕਰੈ ਕਿਉਂ ਬੋਲ ਹੋਵੇ ਜੋ ਖੀਮਦ ਹੈ, ਕਿ ਜਿਸ ਦੇ ਨਾਮ ਨੇ ਨੂੰ ਉਸ ਕਾਦਰ ਨੇ ਉਸ ਕਰਤਾਰ ਨੇ ਉੱਚਿਆਂ ਕਰਨਾ, ਸਾਡੇ ਕੋਲ ਕਿਹੜੇ ਸ਼ਬਦ ਨੇ, ਸਾਡੇ ਕੋਲ ਕਿਹੜੇ ਅੱਖਰ ਨੇ ਜਿਨ੍ਹਾਂ ਨੇ ਜੋ ਖੀਮਦੈ ਦਾ ਅਰਸੇ ਸੀ ਤੋਲ ਲਾਂਗੇ, ਜੋ ਕੇ ਕਹਿ ਦਿਆਂਗੇ ਕਿ ਵਡਿਆਈ ਇੰਨੀ ਕੁਵੇ। ਤੇ ਕਹਿੰਦੇ ਨੇ ਇਹ ਨਾਮ ਨਾ ਗੁਰੂ ਨਾਨਕ ਸਾਹਿਬ ਦਾ ਹੈ, ਨਾਉ ਕਰਤਾ ਕਾਦਰ ਕਰੈ ਕਿਉਂ ਬੋਲ ਹੋਵੇ ਜੋ ਖੀਮਦੈ, ਦੇ ਗੁਣਾ ਸੱਤ ਭੈਣ ਪਾਰ ਆਵ ਹੈ, ਪਾ ਰੰਗਤ ਦਾਨ ਪੜੀਮਦੈ, ਨਾਨਕ ਰਾਹ ਚਲਾਇਆ ਸੱਚ ਕੋਟ ਸਤਾਣੀ ਨੀਵਦੈ, ਲੈਣੇ ਧਰਿਓ ਨੇ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ। ਧਿਆਨ ਦਿਆ ਜੇ, ਸੱਤਾ ਬਲਵੰਡ ਸਾਹਿਬ ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਗੁਣਾਂ ਨੂੰ ਲੋਕ ਲੋਚਦੇ ਨੇ, ਸੱਤ ਸੰਤੋਖ ਦਇਆ ਧਰਮ ਧੀਰਜ ਖਿਮਾ, ਗੁਰੂ ਨਾਨਕ ਸਾਹਿਬ ਇਹ ਗੁਣ ਤਾਂ ਤੇਰੇ ਭੈਣ ਭਰਾਵਾਂ ਦੀ ਤਰ੍ਹਾਂ ਤੇਰੇ ਨਾਲ ਨੇ, ਤੇ ਗੁਰੂ ਅੰਗਦ ਸਾਹਿਬ ਭਾਈ ਲਹਿਣਾ ਜੀ ਤੇਰੇ ਦਰ ਤੇ ਆਏ ਨੇ, ਉਹਨਾਂ ਦੇ ਸਿਰ ਤੇ ਤੂੰ ਸਿਬਦ ਸਲਾਹ ਦਾ ਛਤਰ ਧਰ ਦਿੱਤਾ, ਤੇ ਕਹਿੰਦੇ ਇੰਨੀ ਕੁ ਕਿਰਪਾ ਕੀਤੀ ਹੈ ਕਿ ਆਪਣੇ ਜਿੰਦੇ ਜੀ ਆਪਣੇ ਚੇਲੇ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਉਹਨੂੰ ਚੇਲੇ ਤੋਂ ਗੁਰੂ ਬਣਾ ਦਿੱਤਾ। ਸਾਹਿਬ ਦੇ ਬਚਨ ਨੇ। ਧੰਨ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਸੰਖੇਪ ਵਿੱਚ ਆਪ ਨਾਲ ਸਾਂਝਾ ਕਰਨਾ। ਕਹਿਣ ਲੱਗੇ ਦੇ ਗੁਣਾ ਸੱਤ ਭੈਣ ਪਾਰ ਆਵ ਹੈ, ਪਾਰ ਅੰਗ ਦਾਨ ਪੜੀਵਦੈ, ਲਹਿਣੇ ਧਰਿਓ ਨੇ ਸੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ। ਅੱਗੇ ਬਚਨ ਹੈ, ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਵੈ ਜੀ ਦੇ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮ ਥੀਵਦੈ, ਸਹਿ ਟਿੱਕਾ ਦਿਤੋਸ ਜੀਵਦੈ। ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ, ਆਪ ਜੀ ਦੇ ਹੱਥ ਵਿੱਚ ਇੱਕ ਖੜਕ ਹੈ, ਸ਼ਬਦ ਵਰਤਿਆ ਕਿਰਪਾਨ, ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਵੈ ਜੀ ਦੇ, ਕਿ ਜਦੋਂ ਭਾਈ ਲਹਿਣਾ ਜੀ ਤੁਹਾਡੇ ਦਰ ਤੇ ਆਏ ਤੇ ਤੁਸੀਂ ਗੁਰਮਤ ਦੀ ਕਿਰਪਾਨ ਪੂਰੇ ਜ਼ੋਰ ਦੇ ਨਾਲ ਚਲਾਈ, ਤੇ ਕੀਤਾ ਕੀ ਅੰਦਰ ਦੀਆਂ ਬੁਰਿਆਈਆਂ ਨੂੰ ਕੱਟ ਕੇ, ਅੰਦਰ ਦੇ ਔਗਣਾਂ ਨੂੰ ਕੱਟ ਕੇ, ਆਪਣੇ ਜਿੰਦੇ ਜੀ ਲਹਿਣੇ ਨੂੰ ਆਪਣੀ ਥਾਂ ਤੇ ਥਾਪ ਕੇ ਨਮਸਕਾਰ ਉਹਨਾਂ ਦੇ ਚਰਨਾਂ ਵਿੱਚ ਕਰ ਦਿੱਤੀ। ਹੁਣ ਆਪਾਂ ਦੇਖਾਂਗੇ ਕਿ ਕਿਵੇਂ ਗੁਰੂ ਨਾਨਕ ਸਾਹਿਬ ਨੇ ਉਹ ਬੁਰਿਆਈਆਂ ਕੱਟੀਆਂ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਜੇ ਸਹਾਇਤਾ ਮੰਗਣੀ ਆ ਤੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰ ਕਿ ਤੇਰੇ ਸਹਾਇਕ ਹੋਣ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ ਫਿਰ ਤੁਰਨਾ ਥੋੜਾ ਜਿਹਾ ਇਤਿਹਾਸ ਵਿੱਚ। ਕਈ ਵਾਰੀ ਪਰਮੇਸ਼ਵਰ ਇਹੋ ਜਿਹੀ ਖੇਡ ਵਰਤਾਉਂਦਾ, ਦੂਰ ਸ਼ਹਿਰਾਂ ਦੀ ਵਸੋਂ ਤੋਂ ਛੋਟੇ ਛੋਟੇ ਪਿੰਡਾਂ ਵਿੱਚ ਇਹੋ ਜਿਹੇ ਮਹਾਨ ਪੁਰਸ਼ਾਂ ਦੀ ਘਾਟ ਕਰਦਾ, ਜਿਨ੍ਹਾਂ ਪਿੰਡਾਂ ਨੂੰ, ਜਿਨ੍ਹਾਂ ਨਗਰਾਂ ਨੂੰ, ਜਿਨ੍ਹਾਂ ਝੌਂਪੜੀਆਂ ਨੂੰ ਆਮ ਕੋਈ ਬੰਦਾ ਜਾਣਦਾ ਨਹੀਂ, ਪਰ ਜਦੋਂ ਕਰਨੀ ਵਾਲੇ ਉਹ ਸੰਸਾਰ ਤੇ ਪ੍ਰਗਟ ਹੁੰਦੇ ਨੇ ਤੇ ਛੋਟੇ ਛੋਟੇ ਪਿੰਡ ਵੀ ਸੰਸਾਰ ਪੱਧਰ ਤੇ ਪ੍ਰਸਿੱਧ ਹੋ ਜਾਂਦੇ। ਕਿਸੇ ਨੂੰ ਪਤਾ ਸੀ ਕਿ ਜਿਹੜੀ ਕਦੀ ਮੱਤੇ ਦੀ ਸਰਾਂ ਉੱਜੜ ਚੁੱਕੀ ਸੀ, ਜਿਹੜਾ ਥੇ ਬਣਿਆ ਹੋਇਆ, ਇਸ ਥੇ ਨੂੰ ਕਿਸੇ ਨਾਂਗੇ ਉਦਾਸੀ ਨੇ ਪਰਤ ਕੇ ਫਿਰ ਆਬਾਦ ਕੀਤਾ, ਮੱਤੇ ਦੀ ਸਰਾਂ ਤੋਂ ਨਾਂਗੇ ਦੀ ਸਰਾਂ ਬਣ ਗਈ। ਇਸੇ ਨਾਂਗੇ ਦੀ ਸਰਾਂ ਦੇ ਅੰਦਰ ਬਾਬਾ ਫੇਰੂ ਇੱਕ ਧਰਮੀ ਪੁਰਸ਼ ਰਹਿੰਦਾ ਹੈ। ਇਹ ਗੱਲ ਵੱਖਰੀ ਕਿ ਉਹਦੇ ਧਰਮ ਦਾ ਜਾਂ ਉਹਦਾ ਅੰਦਰ ਦਾ ਅਕੀਦਾ ਕੀ, ਪਰ ਉਹ ਧਰਮ ਨੂੰ ਚਾਹਣ ਵਾਲਾ ਹੈ। ਉੱਥੇ ਬਾਬੇ ਫੇਰੂ ਦੇ ਘਰ ਅੰਦਰ ਸੰਨ 1504 ਨੂੰ ਇੱਕ ਬਾਲਕ ਦਾ ਜਨਮ ਹੋਇਆ, ਜਿਸ ਗੁਰੂ ਅੰਗਦ ਸਾਹਿਬ ਦੇ ਆਪਾਂ ਸਹਾਇਤਾ ਮੰਗਣੀ। ਉਸ ਬਾਬੇ ਫੇਰੂ ਦੇ ਘਰ ਜਦੋਂ ਇਹ ਲਾਲ ਪੈਦਾ ਹੋਇਆ ਤੇ ਨਾਮ ਰੱਖਿਆ ਗਿਆ ਸੀ ਲਹਿਣਾ। ਪਿਤਾ ਦੇ ਨਾਲ ਕਾਰੋਬਾਰ ਕਰਦੇ ਰਹੇ, ਸਮਾਂ ਆਇਆ ਪਰਤ ਕੇ ਫਿਰ ਨਾਂਗੇ ਦੀ ਸਰਾਂ ਜਿਹੜੀ ਇਹਨੂੰ ਉਜਾੜਾ ਪਿਆ। ਬਾਬਾ ਫੇਰੂ ਆਪਣੇ ਪੁੱਤਰ ਨੂੰ ਲੈ ਕੇ ਨਾਂਗੇ ਦੀ ਸਰਾਂ ਤੋਂ ਖਰੀ ਕੇ ਪੱਤਨ ਨੇੜੇ ਖਰੀ ਕੇ ਆ ਕੇ ਆਪਣਾ ਵਸੇਬਾ ਕੀਤਾ, ਕੁਝ ਦਿਨ ਇੱਥੇ ਦੁਕਾਨ ਚਲਾਈ। ਸਮਾਂ ਲੰਘਿਆ ਤੇ ਬਾਬੇ ਫੇਰੂ ਦਾ ਪੁੱਤਰ ਭਾਈ ਲਹਿਣਾ, ਇਹਨਾਂ ਦੀ ਸ਼ਾਦੀ ਭਾਈ ਦੇਵੀ ਚੰਦ ਜੀ ਦੀ ਬੱਚੀ ਬੀਬੀ ਖੀਵੀ ਦੇ ਨਾਲ ਖਡੂਰ ਦੀ ਧਰਤੀ ਤੇ ਹੋਈ। ਸਮਾਂ ਆਪਣੀ ਰਫਤਾਰ ਨਾਲ ਚੱਲੀ ਗਿਆ। ਬਾਬੇ ਫੇਰੂ ਨੇ ਇੱਕ ਸੰਘ ਬਣਾ ਲਿਆ, ਪੈਰਾਂ ਵਿੱਚ ਘੁੰਗਰੂ ਪਾਣੇ ਤੇ ਜਵਾਲਾ ਜੀ ਦੇ ਜਾ ਕੇ ਨੱਚ ਕੇ ਉਹਦੀਆਂ ਭੇਟਾਂ ਗਾਇਨ ਕਰਨੀਆਂ। ਸਮਾਂ ਲੰਘੀ ਗਿਆ, ਬਾਬਾ ਫੇਰੂ ਜੀ ਚਲਾਣਾ ਕਰ ਗਏ ਉਹਨੇ ਦੇਵੀ ਦੀ ਪੂਜਾ ਵਾਲਾ ਸੰਘ ਦਾ ਜਿਹੜੀ ਜਥੇਦਾਰੀ ਸੀ ਉਹ ਆਪਣੇ ਪੁੱਤਰ ਭਾਈ ਲਹਿਣੇ ਨੂੰ ਆਗੂ ਥਾਪ ਦਿੱਤਾ। ਭਾਈ ਲਹਿਣਾ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਆਏ, ਇੱਕ ਛੋਟੀ ਜੀ ਦੁਕਾਨ ਬਣਾ ਲਈ, ਆਪਣੀ ਕਿਰਤ ਕਮਾਈ ਕਰਨੀ, ਉਸ ਕਿਰਤ ਕਮਾਈ ਦੇ ਵਿੱਚੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ, ਦੇਵੀ ਦੀਆਂ ਭੇਟਾਂ ਗਾਉਣੀਆਂ, ਸਾਲ ਬਾਅਦ ਦੇਵੀ ਦੀ ਹਜ਼ੂਰੀ ਵਿੱਚ ਹਾਜ਼ਰੀ ਭਰਨੀ। ਪਤਾ ਨਹੀਂ ਦੇਵੀ ਦੀ ਭੇਟਾ ਗਾ ਕੇ ਵੀ ਅੰਦਰ ਨੂੰ ਟਿਕਾ ਇਕਾਗਰਤਾ ਤੇ ਰਸ ਨਾ ਮਿਲਿਆ। ਕਿੰਨੇ ਅੱਜ ਭਾਈ ਲਹਿਣਾ ਜੀ ਆਪਣੇ ਘਰੋਂ ਬਾਹਰ ਨਿਕਲੇ ਨੇ ਤੇ ਗਲੀ ਵਿੱਚੋਂ ਇੱਕ ਬੜੀ ਸੁਰੀਲੀ ਆਵਾਜ਼ ਪਈ ਆਉਂਦੀ, ਦੇਖਿਓ ਗੁਰੂ ਅੰਗਦ ਸਾਹਿਬ ਦੀ ਸਹਾਇਤਾ ਮੰਗਣੀ ਆਪਾਂ। ਗਲੀ ਵਿੱਚੋਂ ਆਵਾਜ਼ ਪਈ ਆਉਂਦੀ ਏ ਤੇ ਕੋਈ ਅੰਦਰੋਂ ਜੁੜਿਆ ਹੋਇਆ ਹਿਰਦਾ ਲੰਘਦਾ ਹੋਇਆ ਗਲੀ ਵਿੱਚੋਂ ਉੱਚੀ ਉੱਚੀ ਗਾਉਂਦਾ ਪਿਆ, ਪੌੜੀ ਜਿੱਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉਪਰ ਘਾਲੀਐ, ਇਹ ਆਸਾ ਕੀ ਵਾਰ ਦੀ ਇੱਕਵੀਂ ਪੌੜੀ। ਉਹ ਸੱਜਣ ਪ੍ਰੇਮ ਨਾਲ ਭਿੱਜ ਕੇ ਬਾਣੀ ਗਾਈ ਜਾਂਦਾ ਤੇ ਭਾਈ ਲਹਿਣਾ ਤੇਜ਼ੀ ਨਾਲ ਪਿੱਛੇ ਦੌੜ ਕੇ ਪਹੁੰਚੇ ਤੇ ਜਦੋਂ ਉਹ ਸੱਜਣ ਨੇ ਚੌਵੀ ਪੌੜੀ ਦਾ ਭੋਗ ਪਾਇਆ ਕਿ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਤੇ ਭਾਈ ਲਹਿਣੇ ਦਾ ਪਤਾ ਨਹੀਂ ਅੰਦਰ ਇੱਕੋ ਦਮ ਵਹਿ ਤੁਰਿਆ ਤੇ ਇੰਜ ਲੱਗਾ ਕਿ ਜਿਸ ਟਿਕਾ ਦੀ ਭਾਲ ਵਿੱਚ ਮੈਂ ਕਈ ਸਾਲ ਲਾ ਦਿੱਤੇ ਨੇ, ਇੰਜ ਲੱਗਦਾ ਜਿਵੇਂ ਉਸ ਦਰ ਤੋਂ ਮੈਨੂੰ ਬੁਲਾਵਾ ਆ ਗਿਆ ਤੇ ਇਸ ਦੀ ਜ਼ਬਾਨ ਵਿੱਚੋਂ ਉਹ ਸ਼ਬਦ ਮੈਨੂੰ ਉਸ ਦਰ ਤੇ ਲੈਣ ਵਾਸਤੇ ਆਏ। ਇੱਕ ਪੌੜੀ ਕੇਵਲ ਸੁਣੀ, ਕਹਿੰਦੇ ਨੇ ਉਸ ਗੁਰਮੁਖ ਦਾ ਨਾਮ ਸੀ ਭਾਈ ਜੋਧ, ਖੈਰੇ ਗੋਦ ਦਾ ਜੱਟ ਸਾਹਿਬ। ਧੰਨ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਨੇ, ਐ ਜੋਧ ਤੂੰ ਆਪਣੇ ਭਾਈ ਲੈਣਾ ਜੀ ਕਹਿੰਦੇ ਨੇ ਮੁੱਖ ਤੋਂ ਜੋ ਗਾ ਰਿਹਾ ਸੈਂ, ਪਤਾ ਨੀ ਮੇਰੇ ਅੰਦਰ ਨੂੰ ਧੂਹ ਪਈ ਏ ਬਚਨ ਸੁਣ ਕੇ। ਹਕੀਕਤ ਇਹ ਵੇ ਪਿਆਰਿਓ, ਜਦੋਂ ਸਮਾਂ ਆਉਂਦਾ ਤੇ ਪੂਰਬ ਦਾ ਬੀਜਿਆ ਹੋਇਆ ਬੀਜ ਜਦੋਂ ਪੁੰਗਰਦਾ, ਸ਼ਬਦ ਤਾਂ ਰੋਜ਼ ਹੀ ਉਹ ਸੁਣੀ ਦੇ ਨੇ, ਪਰ ਜਦੋਂ ਰਹਿਮਤ ਦਾ ਸਮਾਂ ਆ ਜਾਏ ਤਾਂ ਉਦੋਂ ਉਹੀ ਸ਼ਬਦ ਅੰਦਰ ਨੂੰ ਘਾਓ ਕਰ ਜਾਂਦਾ। ਭਾਈ ਲਹਿਣਾ ਜੀ ਕਹਿੰਦੇ ਨੇ, ਇਹ ਆਪਣੀ ਰਸਨਾ ਤੋਂ ਤੁਸੀਂ ਬੋਲਦੇ ਕੀ ਪਏ ਸੋ? ਭਾਈ ਜੋਧ ਕਹਿੰਦਾ, ਲਹਿਣਾ ਜੀ ਇਹ ਕੋਈ ਆਮ ਬੋਲ ਨਹੀਂ, ਇਹ ਮੇਰੇ ਗੁਰੂ ਨਾਨਕ ਨਿਰੰਕਾਰੀ ਸਾਹਿਬ ਦੀ ਬਾਣੀ ਏ ਤੇ ਸਾਨੂੰ ਸਿੱਖਾਂ ਨੂੰ ਹੁਕਮ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਘਰ ਵਿੱਚ ਬੈਠ ਕੇ ਬਾਣੀ ਪੜ੍ਹਨੀ ਆ, ਅਭਿਆਸ ਕਰਨਾ, ਤੇ ਜਦੋਂ ਅੰਮ੍ਰਿਤ ਵੇਲੇ ਗਲੀ ਵਿੱਚੋਂ ਲੰਘੋ ਉਦੋਂ ਵੀ ਉੱਚੀ ਗੁਰੂ ਕੀ ਬਾਣੀ ਗਾਇਨ ਕਰੀ ਜਾਓ। ਕਹਿੰਦੇ ਨੇ, ਮੈਨੂੰ ਦੱਸ ਖਾਂ ਜਿਹੜਾ ਤੂੰ ਬਚਨ ਗਾਉਂਦਾ ਪਿਆ ਸਾਂ ਇਹਦਾ ਅਰਥ ਕੀ ਏ? ਤੇ ਭਾਈ ਸਾਹਿਬ ਨੇ ਫਿਰ ਅਰਥ ਕੀਤੇ, ਕਹਿੰਦੇ ਨੇ ਮੇਰਾ ਗੁਰੂ ਬਚਨ ਪਿਆ ਕਰਦਾ, ਐ ਮਨੁੱਖ ਜਿੱਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਸ ਦਾ ਸਿਮਰਨ ਕਰਨ ਦੇ ਨਾਲ ਸੁਖ ਮਿਲਦਾ ਹੋਵੇ ਤੇ ਉਸ ਸਾਹਿਬ ਦੇ ਨਾਮ ਦੀ ਸੰਭਾਲ ਕਰਨੀ ਚਾਹੀਦੀ ਏ। ਤੇ ਭਾਈ ਲਹਿਣਾ ਜੀ ਕਹਿੰਦੇ ਨੇ, ਜੇ ਇੱਕ ਪੌੜੀ ਸੁਣ ਕੇ ਸੁਖ ਮਿਲਿਆ ਤੇ ਫਿਰ ਮੈਨੂੰ ਉਸ ਸਾਹਿਬ ਦੇ ਦਰ ਤੇ ਛੱਡਿਆ, ਜਿਹਦੇ ਸਾਹਿਬ ਦੇ ਦਰ ਤੇ ਰਿਹਾ ਮੈਨੂੰ ਸਦਾ ਲਈ ਸੁਖ ਮਿਲ ਜਾਏਗਾ। ਕਹਿੰਦੇ ਨੇ ਮੈਨੂੰ ਅਰਥ ਸੁਣਾ ਪੂਰੇ, ਤੇ ਭਾਈ ਸਾਹਿਬ ਨੇ ਅਰਥ ਕਰ ਦਿੱਤੇ, ਜਿੱਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਜਿਹੜੇ ਕੀਤੇ ਕੋਈ ਮੰਦੇ ਕਰਮਾਂ ਦੀ ਸਜ਼ਾ ਮਿਲਣੀ ਏ ਤੇ ਬੁਰੀ ਘਾਲ ਕਦੀ ਘਾਲੀ ਨਾ। ਕਹਿਣ ਲੱਗੇ, ਜਿੱਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ। ਲੰਮੀ ਨਦਰ ਦਾ ਅਰਥ ਦੀਰਘ ਦ੍ਰਿਸ਼ਟੀ ਨਾਲ ਸੋਚ, ਵਕਤੀ ਤੌਰ ਤੇ ਖਾਣ ਪੀਣ ਤੱਕ ਸੀਮਿਤ ਨਾ ਰਹੀ, ਇੱਕ ਦਿਨ ਚੇਤੇ ਰੱਖੀ ਲੰਮੀ ਸੋਚ ਨਾਲ, ਇਸ ਸਰੀਰ ਦੇ ਠੀਕਰੇ ਨੇ ਭਜਣਾ, ਹੰਸ ਨੇ ਵਿੱਚੋਂ ਉਡਾਰੀ ਮਾਰਨੀ ਏ, ਤੇ ਜਦੋਂ ਅੰਦਰੋਂ ਆਤਮਾ ਉਡਾਰੀ ਮਾਰੇਗਾ ਉਦੋਂ ਤੇਰੇ ਪੱਲੇ ਕੋਈ ਰਾਸ ਪੂੰਜੀ ਹੈ? ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ, ਜਿਵੇਂ ਕਿਵੇਂ ਸਾਹਿਬ ਨਾਲੋਂ ਤੂੰ ਟੁੱਟ ਨਾ ਜਾਏ, ਜ਼ਿੰਦਗੀ ਦੀ ਬਾਜੀ ਹਾਰ ਨਾ ਜਾਏ, ਤਵੇਹਾ ਪਾਸਾ ਢਾਲੀਐ ਤੇ ਮੇਰੇ ਗੁਰੂ ਦੇਵ ਕਿਹਦੇ ਨੇ ਕਿਛ ਲਾਹੇ ਉਪਰ ਘਾਲੀਐ, ਕੁਝ ਲਾਹੇ ਦਾ ਕੰਮ ਕਰ। ਸ਼ਬਦ ਸੁਣ ਕੇ ਭਾਈ ਲਹਿਣਾ ਜੀ ਦੁਕਾਨ ਵੀ ਚਲੇ ਗਏ ਨੇ, ਪਰ ਪਤਾ ਨਹੀਂ ਅੱਜ ਗ੍ਰਾਹਕਾਂ ਨਾਲ ਗੱਲਾਂ ਕਰਦੇ ਨੇ ਤੇ ਅੰਦਰ ਵਾਲਾ ਚਿੱਤ ਪਰਤ ਕੇ ਉਡਾਰੀ ਬਾਹਰ ਨੂੰ ਮਾਰਦਾ ਕਿ ਸਾਹਿਬ ਨੂੰ ਸੰਭਾਲ ਲੈ, ਲੰਮੀ ਨਦਰ ਨਾਲ ਸੋਚ ਲੈ, ਦੇਖੀ ਜ਼ਿੰਦਗੀ ਦੀ ਬਾਜੀ ਹਾਰ ਨਾ ਜਾਈ। ਰਾਤ ਪਈ ਤੇ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਕਹਿੰਦੇ ਨੇ, ਅਸਲ ਵਿੱਚ ਇਹ ਸ਼ਬਦ ਦੇ ਤੀਰ ਕੇਵਲ ਕਹਿਣ ਮਾਤਰ ਨਹੀਂ, ਰਾਤ ਨੂੰ ਸੁੱਤਿਆਂ ਇੱਕੋ ਦਮ ਜਿਵੇਂ ਅੰਦਰੋਂ ਭੈ ਨੇ ਝੰਝੂਣਾ ਦਿੱਤਾ। ਉੱਠ ਕੇ ਬਹਿ ਗਏ, ਫਿਰ ਆਵਾਜ਼ ਆਈ ਕਿ ਜਿੱਤ ਸੇਵਿਆਂ ਸੁਖ ਪਾਈਐ, ਮਨ ਜਿਹੜਾ ਉਹ ਵਹਿ ਤੁਰਿਆ। ਸਮਾਂ ਲੰਘਿਆ, ਅੱਜ ਭਾਈ ਲੈਣਾ ਭਾਈ ਜੋਤ ਤੋਂ ਪੁੱਛਦਾ ਕਿ ਦੱਸ ਉਹ ਸਾਹਿਬ ਕਿੱਥੇ ਵੇ ਜਿਹੜਾ ਲਾਹੇ ਵਾਲੇ ਪਾਸੇ ਨੂੰ ਤੋਰਦਾ ਪਿਆ। ਤੇ ਭਾਈ ਜੋਤ ਨੇ ਕਿਹਾ, ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਧਿਆਨ ਦਿਆ ਜੇ, ਸੰਨ 1504 ਨੂੰ ਭਾਈ ਲੈਣਾ ਜੀ ਦਾ ਆਗਮਨ ਹੋਇਆ, ਅੱਜ ਸੰਨ 1532 ਆ ਚੁੱਕਾ ਤੇ ਸੰਘ ਨੂੰ ਨਾਲ ਲੈ ਕੇ ਸਲਾਣਾ ਦੇਵੀ ਦੇ ਜਗਰਾ ਜਾਗਰਨ ਲਈ ਜਾਂਦੇ ਪਏ ਨੇ। ਤੇ ਜਦੋਂ ਰਸਤੇ ਵਿੱਚ ਕਰਤਾਰਪੁਰ ਆਇਆ, ਰਾਤ ਭੇਟਾ ਗਾ ਕੇ ਸੁੱਤੇ ਨੇ ਤੇ ਸਵੇਰੇ ਆਪਣੇ ਸਾਥੀਆਂ ਨੂੰ ਕਹਿੰਦਾ, ਸੱਜਣੋ ਕਿ ਤੁਸੀਂ ਕਰੋ ਇੱਥੇ 2 ਘੜੀਆਂ ਆਰਾਮ, ਮੈਂ ਸੁਣਿਆ ਇੱਥੇ ਇੱਕ ਭਾਰੀ ਮਹਾਂਪੁਰਸ਼ ਹੈ ਗੁਰੂ ਨਾਨਕ ਸਾਹਿਬ, ਮੈਂ ਗਿਆ ਤੇ ਆਇਆ, ਸਿਰਫ ਇੱਕ ਵਾਰੀ ਆਪਣੇ ਦੀਦਿਆਂ ਨਾਲ ਉਹਦੇ ਦੀਦਾਰ ਪਾਵਾਂ। ਕਹਿੰਦੇ ਨੇ ਵਿਦਵਾਨ, ਭਾਈ ਲੈਣਾ ਘੋੜੀ ਤੇ ਚੜ੍ਹ ਕੇ ਅਸਵਾਰ ਹੋਇਆ ਤੇ ਮਹਿਮਾ ਪ੍ਰਕਾਸ਼ ਵਾਰਤਕ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਇੱਧਰ ਭਾਈ ਲੈਣਾ ਜੀ ਤੁਰੇ ਜਾਂਦੇ ਨੇ ਤੇ ਉਧਰ ਅੰਮ੍ਰਿਤ ਵੇਲੇ ਦੇ ਦੀਵਾਨ ਤੋਂ ਬਾਅਦ ਬਾਬਾ ਗੁਰੂ ਨਾਨਕ ਸਾਹਿਬ ਮੰਜੇ ਤੋਂ ਉੱਠੇ ਨੇ ਤੇ ਪੁੱਛਿਆ, ਸਤਿਗੁਰੂ ਬਾਹਰ? ਕਹਿਣ ਲੱਗੇ, ਮੇਰੇ ਰਾਜ ਦਾ ਧਣੀ ਆ ਰਿਹਾ, ਉਹਨੂੰ ਜੀ ਆਇਆ ਕਹਿਣ ਚੱਲਿਆ। ਮੇਰੇ ਰਾਜ ਦਾ ਧਣੀ ਦਾ ਅਰਥ ਹੈ ਮਾਲਕ ਪਿਆਉਂਦਾ, ਉਹਨੂੰ ਜੀ ਆਇਆ ਕਹਿਣ ਤੁਰਿਆ ਵਾ। ਪਿੰਡ ਤੋਂ ਬਾਹਰ, ਕਰਤਾਰਪੁਰ ਤੋਂ ਬਾਹਰ ਪਹਿਲੀ ਮੁਲਾਕਾਤ ਹੋਈ ਏ। ਭਾਈ ਲਹਿਣਾ ਜੀ ਘੋੜੇ ਉੱਤੇ ਹੀ ਨੇ ਤੇ ਉਸ ਬਜ਼ੁਰਗ ਤੋਂ ਇਹਨੇ ਪੁੱਛਿਆ, ਬਾਬਾ ਮੈਨੂੰ ਗੁਰੂ ਨਾਨਕ ਦੇ ਘਰ ਦੀ ਦੱਸ ਪਾ ਦੇ। ਤੇ ਇੰਨਾ ਪਤਾ ਨਹੀਂ ਮਣਾ ਕਿ ਜਿਸ ਸਾਹਿਬ ਨੂੰ ਤੂੰ ਸੇਵਣ ਆਇਆ ਇਹ ਤਾਂ ਉਹੀ ਗੁਰੂ ਨਾਨਕ ਸਾਹਿਬ ਨੇ। ਹਜ਼ੂਰ ਕਿਹਨੇ ਲਿਆ ਪੁਰਖਾਂ, ਮੈਂ ਚੱਲਿਆ ਵਾਂ ਘਰ ਨੂੰ ਉਹਦੇ ਨੂੰ, ਮੈਨੂੰ ਆਪਣੇ ਘੋੜੇ ਦੀਆਂ ਲਗਾਮਾਂ ਪਕੜਾ, ਮੈਂ ਤੈਨੂੰ ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ ਤੱਕ ਲੈ ਜਾਣਾ ਵਾਂ। ਹੁਣ ਤੱਕ ਉਸ ਗੁਰੂ ਅੰਗਦ ਸਾਹਿਬ ਦੀ ਸਹਾਇਤਾ ਮੰਗਣੀ। ਭਾਈ ਗੁਰਦਾਸ ਨੇ ਜਿਹੜੇ ਬਚਨ ਕਹੇ ਨੇ ਨਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਘੋੜੇ ਦੀਆਂ ਲਗਾਮਾਂ ਪਕੜੀਆਂ, ਅੱਗੇ ਅੱਗੇ ਜਗਤ ਦਾ ਗੁਰੂ ਜਾਂਦਾ ਪਿਆ ਤੇ ਘੋੜੇ ਤੇ ਅਸਵਾਰ ਜਿੰਨੇ ਸਿੱਖਿਆ ਲੈਣੀ ਏ। ਕਹਿਣ ਲੱਗੇ, ਘਰ ਜਾ ਕੇ ਲੈ ਬੰਨ ਘੋੜਾ, ਆ ਅੰਦਰ ਤੈਨੂੰ ਗੁਰੂ ਨਾਨਕ ਦੇ ਦੀਦਾਰ ਕਰਾਵਾਂ। ਘੋੜੇ ਨੂੰ ਕਿੱਲੇ ਤੇ ਬੰਨ ਕੇ ਅੰਦਰ ਗਏ, ਜਦੋਂ ਜਾ ਕੇ ਨਮਸਕਾਰ ਕੀਤੀ, ਮੱਥਾ ਟੇਕ ਕੇ ਸਿਰ ਚੁੱਕਿਆ ਤੇ ਕਹਿੰਦੇ ਨੇ ਸਿਰ ਤੋਂ ਪੈਰਾਂ ਤੱਕ ਭਾਈ ਲੈਣਾ ਕੰਬ ਗਿਆ ਕਿ ਇਹ ਤਾਂ ਉਹੀ ਬਜ਼ੁਰਗ ਹੈ ਜਿਹੜਾ ਮੇਰੇ ਘੋੜੇ ਦੀਆਂ ਲਗਾਮਾਂ ਪਕੜ ਕੇ ਆਇਆ ਸੀ। ਕਹਿੰਦਾ, ਜਾ ਓਏ ਮਣਾ, ਪਹਿਲੇ ਦਿਨ ਹੀ ਗੁਰੂ ਕੀ ਘੋਰ ਬੇਅਦਬੀ। ਤੇ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ, ਮੱਥਾ ਚੁੱਕ ਕੇ ਇੱਕ ਵਾਰੀ ਦੇਖਿਆ, ਪਰਤ ਕੇ ਜ਼ਮੀਨ ਤੇ ਚੌਫਾਲ ਡਿੱਗ ਪਿਆ, ਗੁਰੂ ਕੇ ਚਰਨਾਂ ਵਿੱਚ ਆਪਣਾ ਮਸਤਕ ਰੱਖ ਕੇ ਮੇਰੇ ਗੁਰੂ ਨਾਨਕ ਦੇ ਚਰਨ ਨੇਤਰਾਂ ਦੇ ਨੀਰ ਨਾਲ ਧੋ ਦਿੱਤੇ। ਕਹਿੰਦਾ, ਸੁੱਖ ਦੇਣ ਵਾਲੇ ਸਾਹਿਬ ਇੱਕ ਵਾਰੀ ਕਿਰਪਾ ਕਰਕੇ ਕਹਿ ਦੇ ਤੈਨੂੰ ਬਖਸ਼ ਦਿੱਤਾ, ਇੱਕ ਵਾਰੀ ਕਿਰਪਾ ਕਰ ਮੈਨੂੰ ਬਖਸ਼ ਦੇ। ਕਹਿੰਦੇ ਨੇ, ਹਜ਼ੂਰ ਨੇ ਆਪਣੇ ਪਵਿੱਤਰ ਕਰ ਭਾਈ ਲੈਣੇ ਦੇ ਮਸਤਕ ਤੇ ਰੱਖੇ ਤੇ ਕਹਿੰਦੇ ਨੇ ਆਵਾਜ਼ ਦਿੱਤੀ, ਪੁਰਖਾ ਇੰਨਾ ਬਿਰਹਾ ਕਿਉਂ, ਇੰਨਾ ਬੈਰਾਗ ਕਿਉਂ? ਕਹਿੰਦਾ, ਸਤਿਗੁਰੂ ਆਇਆ ਰਹਿਮਤ ਲੈਣ ਸਾਂ, ਪਰ ਖੋ ਬੇਅਦਬੀ ਗਈ। ਹੱਸ ਕੇ ਕਹਿੰਦੇ ਨੇ ਵਾਹ। ਭਾਈ ਵੀਰ ਸਿੰਘ ਕਹਿੰਦੇ ਨੇ, ਹੱਸ ਕੇ ਕਹਿੰਦੇ ਨੇ ਕਿਹੜੀ ਬੇਅਦਬੀ ਹੋਈ? ਕਹਿੰਦਾ, ਸਤਿਗੁਰੂ ਤੁਸੀਂ ਘੋੜੇ ਦੀਆਂ ਲਗਾਮਾਂ ਪਕੜ ਪੈਦਲ ਆਏ, ਮੈਂ ਘੋੜੇ ਤੇ ਸਵਾਰ। ਤੇ ਸਤਿਗੁਰੂ ਕਹਿੰਦੇ ਨੇ, ਮਸਤਕ ਤਾਂ ਚੁੱਕੋ ਪੁਰਖਾ। ਜਦੋਂ ਮੱਥਾ ਚੁੱਕਿਆ ਤੇ ਭਾਈ ਲੈਣੇ ਦੇ ਨੇਤਰਾਂ ਦੇ ਨੀਰ ਨਾਲ ਦਾੜਾ ਭਿੱਜ ਚੁੱਕਾ ਸੀ। ਕਹਿੰਦੇ ਨੇ, ਮੈਂ ਤੇਰੇ ਤੋਂ ਭੁੱਲ ਹੀ ਗਿਆ ਪੁੱਛਣਾ, ਪੁਰਖਾ ਤੇਰਾ ਨਾਮ ਕੀ ਏ? ਕਹਿੰਦਾ, ਇੱਕੋ ਦਮਣਾ, ਇੱਕ ਤਾਂ ਬੇਅਦਬੀ ਹੋਈ ਘੋੜੇ ਤੇ ਚੜ੍ਹਨ ਵਾਲੀ, ਤੇ ਅੱਗੋਂ ਉੱਤਰ ਨਾ ਦੇ ਤਾਂ ਇਹ ਵੀ ਗਲਤੀ ਹੈ ਨਾ। ਰੁਕ ਦੇ ਗਲੇ ਨਾਲ ਕਹਿੰਦੇ ਨੇ ਬਾਬਾ ਜੀ ਮਾਂ ਬਾਪ ਨੇ ਨਾਮ ਰੱਖਿਆ ਲੈਣਾ, ਕਹਿੰਦੇ ਨੇ ਹੱਥ ਤੇ ਹੱਥ ਮਾਰ ਕੇ ਗੁਰੂ ਦੇਵ ਹੱਸੇ, ਕਹਿੰਦੇ ਨੇ ਵਾਹ ਓਏ ਲੈਣਿਆ, ਦੇਖ ਅਸਾਂ ਤੇਰਾ ਦੇਣਾ, ਤੂੰ ਲੈਣਾ, ਤੇ ਲੈਣ ਵਾਲੇ ਘੋੜਿਆਂ ਤੇ ਚੜ ਕੇ ਆਉਂਦੇ ਨੇ, ਤੂੰ ਕਦ ਆਪ ਸੋਚ ਪਿਆ ਕਰਨਾ, ਤੂੰ ਲੈਣਾ ਮੈਂ ਤੇਰਾ ਦੇਣਾ ਪੁਰਖਾ, ਤੇ ਜਦੋਂ ਕਿਸੇ ਦਾ ਦੇਣਾ ਹੋਵੇ ਉਹਨੂੰ ਅੱਗੋਂ ਲੈਣ ਜਾਈਦਾ। ਪਤਾ ਨੀ ਅੱਜ ਕਿਹੋ ਜੀ ਰਮਜ ਪਾ ਦਿੱਤੀ ਸਾਹਿਬ ਨੇ, ਭਾਈ ਲੈਣਾ ਜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਟਿਕੇ। ਸਿਰਫ ਸੰਖੇਪ ਵਿੱਚ ਅਰਜ਼ ਕਰਨੀ, ਸਤਿਗੁਰੂ ਬਾਹਰ ਖੇਤਾਂ ਨੂੰ ਗਏ ਤੇ ਭਾਈ ਲੈਣਾ ਜੀ ਸਾਈ ਜੀ ਦੇ ਨਾਲ ਖੇਤਾਂ ਨੂੰ ਚਲੇ ਗਏ। ਅੱਜ ਤੱਕ ਹੱਟੀ ਕਰਨ ਵਾਲਾ ਨੌਜਵਾਨ ਸੀ, ਕਦੀ ਖੇਤਾਂ ਵਿੱਚ ਜ਼ਿਮੀਦਾਰੇ ਦਾ ਕੰਮ ਨਹੀਂ ਕੀਤਾ। ਝੋਨੇ ਦੀ ਫਸਲ ਦਾ ਵੇਲਾ ਸੀ, ਵਾਹ ਮੇਰੇ ਸਤਿਗੁਰੂ ਆਪ ਨਦੀਨ ਪੈ ਕੱਢਦੇ ਨੇ, ਤੇ ਭਾਈ ਲੈਣੇ ਨੂੰ ਸਮਝ ਨਾ ਪਏ ਨਦੀਨ ਕਿਹੜਾ, ਘਾਹ ਕਿਹੜਾ ਤੇ ਝੋਨੇ ਦਾ ਬੂਟਾ ਕਿਹੜਾ। ਇੱਕੋ ਦਮ ਭੁਲੇਖੇ ਨਾਲ ਮੁੰਜੀ ਦੇ ਝੋਨੇ ਦੇ ਬੂਟੇ ਪੱਟਣ ਲੱਗੇ, ਤੇ ਸਾਹਿਬ ਨੇ ਕਿਹਾ, ਕਹਿਣ ਲੱਗੇ ਲੈਣਿਆ ਰਹਿਣ ਦੇ ਤੂੰ ਨਦੀਨ ਕੱਢਣਾ, ਤੈਨੂੰ ਮੈਂ ਪੱਟਣ ਵਾਸਤੇ ਬੂਟੇ ਨਹੀਂ, ਤੂੰ ਇਸ ਕਰਕੇ ਆਇਆ ਤੂੰ ਤਾਂ ਪੱਟੇ ਹੋਏ ਬੂਟਿਆਂ ਨੂੰ ਸਿੱਖੀ ਵਿੱਚ ਲਾਉਣਾ। ਇਹਨੇ ਕੁਛ ਸ਼ਬਦ ਕਹਿ ਦੂਜੀ ਰਮਜ ਪਾਈ ਕਿ ਤੂੰ ਪੱਟਣ ਲਈ ਨਹੀਂ ਤੂੰ ਲਾਉਣ ਵਾਸਤੇ ਆਏ। ਸਮਾਂ ਬਤੀਤ ਹੋਇਆ, ਖਜ਼ੂਰ ਨੇ ਕਿਹਾ ਲੈਣਿਆ ਆਪਣੇ ਘਰ ਨੂੰ ਚਲਾ ਜਾ, ਪਰਿਵਾਰ ਨੂੰ ਮਿਲ ਤਾਂ ਸਹੀ। ਸੰਗ ਦੇ ਲੋਕ ਕਹਿੰਦੇ ਰਹੇ ਕਿ ਲੈਣਿਆ ਚੱਲ ਅੱਗੇ ਤੁਰੀਏ, ਕਹਿੰਦਾ ਨਹੀਂ ਮੇਰੀ ਮੰਜ਼ਿਲ ਮੈਨੂੰ ਮਿਲ ਗਈ ਏ, ਹੁਣ ਮੈਂ ਘੁੰਗਰੂ ਬਣ ਕੇ ਨੱਚਣਾ ਨਹੀਂ, ਹੁਣ ਸਾਹਿਬ ਦੇ ਦਰ ਤੇ ਘਾਲਣਾ ਘਾਲਾਂਗਾ। ਵਾਪਸ ਖਡੂਰ ਗਏ ਤੇ ਜਿੱਦਣ ਪਿਛਾ ਮੁੜੇ ਤੇ ਸਿੱਖ ਵਿਦਵਾਨ ਕਹਿੰਦੇ ਨੇ ਇੱਕ ਲੂਣ ਦਾ ਢੇਲਾ ਸਿਰ ਤੇ ਰੱਖ ਕੇ ਲਿਆਏ, ਇੱਕ ਚਟਾਈ ਲੈ ਕੇ ਆਏ, ਸਿੱਧੇ ਕਰਤਾਰਪੁਰ ਘਰ ਗਏ, ਲੂਣ ਦੀ ਰੱਖ ਕੇ ਸਿੱਲ ਤੇ ਮਾਤਾ ਸੁਲੱਖਣੀ ਨੂੰ ਪੁੱਛਿਆ ਸਤਿਗੁਰੂ ਕਿੱਥੇ, ਤੇ ਉੱਤਰ ਮਿਲਿਆ ਖੇਤਾਂ ਵਿੱਚ। ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਗਏ, ਸਤਿਗੁਰੂ ਨੇ ਖੇਤਾਂ ਵਿੱਚੋਂ ਘਾਹ ਦੀ ਪੰਡ ਬੰਨੀ ਹੋਈ ਸੀ ਜਿਸ ਵਿੱਚੋਂ ਪਾਣੀ ਚਿੱਕੜ ਮੈਲਾ ਜਲ ਪਿਆ ਸਿਮਦਾ ਸੀ, ਤੇ ਚੁਕਾਉਣ ਲੱਗੇ। ਭਾਈ ਲੈਣੇ ਨੂੰ ਕਹਿੰਦੇ ਨੇ ਚੁੱਕੇਗਾ, ਕਹਿੰਦਾ ਸਤਿਗੁਰੂ ਤੁਸੀਂ ਕਿਰਪਾ ਕਰਕੇ ਸਿਰ ਤੇ ਰੱਖੋ, ਰਹਿਮਤ ਕਰ ਮੈਂ ਚੁੱਕ ਕੇ ਘਰ ਤੱਕ ਲੈ ਜਾਵਾਂਗਾ। ਚਿੱਟੇ ਕੱਪੜੇ ਸਿਰ ਤੇ ਘਾਹ ਦੀ ਪੰਡ, ਤੇ ਜਦੋਂ ਦਰਵਾਜ਼ਾ ਟੱਪ ਕੇ ਘਰ ਵਿੱਚ ਪ੍ਰਵੇਸ਼ ਕੀਤਾ ਤੇ ਸੱਟੀ ਪੰਡ ਤੇ ਪੂਰੇ ਦਾ ਪੂਰਾ ਬਸਤਰ ਚਿੱਕੜ ਨਾਲ ਮੈਲੇ ਪਾਣੀ ਨਾਲ ਭਰਿਆ ਸੀ, ਤੇ ਮਾਤਾ ਸੁਲੱਖਣੀ ਨੇ ਇਹੀ ਬਚਨ ਕਹਿ ਸਤਿਗੁਰੂ ਸੋਹਣੇ ਬਸਤਰ ਪਾਏ ਸੂ, ਆਉਂਦਿਆਂ ਸਾਰ ਇਹਦੇ ਸਿਰ ਤੇ ਪੰਡ ਰੱਖ ਦਿੱਤੀ ਜੇ, ਦੇਖੋ ਸਾਰੇ ਕੱਪੜੇ ਚਿੱਕੜ ਨਾਲ ਭਰੇ ਗਏ। ਸਤਿਗੁਰੂ ਚੁੱਪ ਕਰ ਗਏ। ਦੂਜੀ ਵਾਰੀ ਫਿਰ ਕਿਹਾ, ਹਜ਼ੂਰ ਗੰਭੀਰਤਾ ਵਿੱਚ ਬੋਲ ਕੇ ਕਹਿੰਦੇ ਨੇ ਸੁਲੱਖਣੀਏ ਪੰਡ ਚੁੱਕਣ ਵਾਲਾ ਇਹਦੇ ਤੋਂ ਬਿਨਾਂ ਦਿਸਦਾ ਵੀ ਕੋਈ ਨਹੀਂ, ਕੋਈ ਦਿਸਦਾ ਤੇ ਉਹਦੇ ਸਿਰ ਤੇ ਪੰਡ ਰੱਖਦਾ, ਪੰਡ ਚੁੱਕਣ ਵਾਲਾ ਇਹ ਵੇ, ਤੇ ਇਹਦੇ ਤਨ ਉੱਤੇ ਚਿੱਕੜ ਦੇ ਧੱਬੇ ਨਹੀਂ, ਇਹਦੇ ਤਨ ਦੇ ਉੱਤੇ ਕੇਸਰ ਦੇ ਛਿੱਟੇ ਪਏ ਨੇ। ਕੇਸਰ ਦੇ ਛਿੱਟੇ ਸੂਰਮਿਆਂ ਦੇ ਬਸਤਰਾਂ ਤੇ ਪੈਂਦੇ ਨੇ। ਭਾਈ ਲੈਣੇ ਨੇ ਫਿਰ ਉਸ ਦਰ ਤੇ ਇੰਨੀ ਕੁ ਕਾਲ ਘਾਲੀਏ, ਸਿੱਖ ਵਿਦਵਾਨਾਂ ਨੇ ਕੁਝ ਸਾਖੀਆਂ ਦਾ ਜ਼ਿਕਰ ਕੀਤਾ, ਜਿਵੇਂ ਰਾਤ ਨੂੰ ਸਤਿਗੁਰੂ ਦੇ ਬਸਤਰ ਧੋਣੇ, ਧਰਮਸ਼ਾਲਾ ਦੀ ਡਿੱਗੀ ਹੋਈ ਕੰਧ ਨੂੰ ਉਸਾਰਨਾ, ਜੇ ਕਿਤੇ ਚਿੱਕੜ ਵਿੱਚ ਗੰਦ ਵਿੱਚ ਛੰਨਾ ਡਿੱਗ ਪਿਆ ਉਸ ਛੰਨੇ ਨੂੰ ਚਿੱਕੜ ਤੋਂ ਬਾਹਰ ਕੱਢਣਾ, ਜੇ ਪੁੱਛਣਾ ਲੈਣਿਆ ਰਾਤ ਕਿੰਨੀ ਕੁ ਗਈ ਏ, ਬਸ ਇੱਕੋ ਕਹਿਣਾ ਜਿੰਨੀ ਕੁ ਤੇਰੀ ਰਜ਼ਾ ਵਿੱਚ ਸੀ ਉਨੀ ਕੁ ਲੰਘ ਗਈ ਏ, ਤੇ ਜਿੰਨੀ ਕੁ ਭਾਣੇ ਵਿੱਚ ਰੱਖ ਕੇ ਕੱਢੇਗਾ ਉਨੀ ਕੁ ਨਿਕਲ ਜਾਏਗੀ। ਸਾਰੀ ਜ਼ਿੰਦਗੀ ਭਾਈ ਲੈਣਾ ਜੀ ਨੇ ਸੰਨ 1532 ਤੋਂ ਲੈ ਕੇ ਤੇ ਸੰਨ 1539 ਤੱਕ 7 ਸਾਲ ਇੰਨੀ ਕੁ ਘਾਲਣਾ ਘਾਲੀਏ, ਗੁਰੂ ਅੰਗਦ ਸਾਹਿਬ ਦੀ ਸਹਾਇਤਾ ਮੰਗਣ ਆਏ ਸਿੱਖਾਂ, ਜੇ ਹੁਕਮ ਮੰਨਣ ਦੀ ਜਾਚ ਸਿੱਖਣੀਆਂ ਤੇ ਗੁਰੂ ਅੰਗਦ ਸਾਹਿਬ ਦੇ ਜੀਵਨ ਵਿੱਚੋਂ ਸਿੱਖੀ। ਅੱਜ ਤੂੰ ਹਰ ਗੱਲ ਤੇ ਗੁਰੂ ਦੀ ਤੇ ਤਰਕ ਕਰਨੇ, ਤੇ ਗੁਰੂ ਅੰਗਦ ਸਾਹਿਬ ਜੇ ਕਿਤੇ ਗੁਰੂ ਨਾਨਕ ਸਾਹਿਬ ਪੁੱਤਰਾਂ ਨੂੰ ਕਹਿੰਦੇ ਨੇ ਕਿੱਕਰ ਨੂੰ ਖਲੂਣੋ ਮਠਿਆਈ ਡਿੱਗੇਗੀ, ਤੇ ਪੁੱਤਰ ਸ਼ਬਦ ਵਰਤਦੇ ਨੇ ਬਾਪੂ ਉਮਰ ਜ਼ਿਆਦਾ ਹੋ ਗਈ ਏ, ਤੇ ਜੋ ਕੁਝ ਕਹਿੰਦੇ ਹੋ ਸ਼ਾਇਦ ਪਤਾ ਨਹੀਂ ਤੁਹਾਨੂੰ ਕਿ ਕਿੱਕਰ ਨੂੰ ਕੰਡੇ ਲੱਗਦੇ ਨੇ ਮਠਿਆਈ ਨਹੀਂ। ਉਹ ਤਰਕ ਕਰਨ ਵਾਲੇ ਗੁਰੂ ਤੇ ਸਿੱਖਾਂ, ਅੱਜ ਦੇਖ ਗੁਰੂ ਰਾਮਦਾਸ ਦਾ ਉਹ ਬਚਨ ਚੇਤੇ ਰੱਖੀ, ਅਸੀਂ ਲੋਕ ਕਹਿੰਦੇ ਹਾਂ ਕਿ ਅੰਧ ਵਿਸ਼ਵਾਸ ਨਹੀਂ ਚਾਹੀਦਾ। ਮੈਂ ਅਰਜ਼ ਕਰਨਾ ਹੁੰਦਾ ਇਸ ਪੂਰੇ ਗੁਰੂ ਤੇ ਅੰਧ ਵਿਸ਼ਵਾਸ ਕਰੀ, ਹਾਂ ਅੰਨੇ ਉੱਤੇ ਵਿਸ਼ਵਾਸ ਕਦੀ ਨਾ ਕਰੀ। ਗੁਰੂ ਪੂਰੇ ਤੇ ਅੰਧ ਵਿਸ਼ਵਾਸ ਕਰੀ, ਅੰਨੇ ਤੇ ਵਿਸ਼ਵਾਸ ਨਹੀਂ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧਲੇ ਕਰਮ ਕਰੇਣ, ਉਹ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੋਲੇਣ। ਤੇ ਕੀ ਇਹ ਵਿਸ਼ਵਾਸ ਨਹੀਂ ਕਿ ਧੰਨ ਗੁਰੂ ਰਾਮਦਾਸ ਜਦੋਂ ਕਹਿੰਦੇ ਨੇ ਸਤਿਗੁਰੂ ਕਿ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ। ਤੇ ਗੁਰੂ ਰਾਮਦਾਸ ਇਹ ਨਹੀਂ ਕਹਿੰਦੇ ਕਿ ਤਰਕ ਕੇ ਜਾਂ ਤੂੰ ਸ਼ੱਕ ਕਰਕੇ, ਕਹਿੰਦੇ ਨੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੂ ਹਰ ਹਰ ਕਥਾ ਨਿਰਾਲੀ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਗੁਰੂ ਤੋਂ ਕੁਝ ਲੈਣਾ ਹੀ ਤੇ ਚੇਤੇ ਰੱਖ ਭੈ ਕੀਆਂ ਦੇ ਸਲਾਈਆਂ ਨੈਣੀ, ਇੱਕ ਤੇਰੇ ਅੱਖਾਂ ਵਿੱਚ ਗੁਰੂ ਲਈ ਪੈ ਹੋਵੇ, ਭਾਵ ਕਾ ਕਰ ਸ਼ਿੰਗਾਰੋ ਤੇ ਪ੍ਰੇਮ ਦਾ ਸ਼ਿੰਗਾਰ ਕਰੀ, ਤੇ ਤੀਜੀ ਗੱਲ ਜੋ ਕਿਛ ਕਰੈ ਸੋ ਭਲਾ ਕਰ ਮਾਨੀਐ ਹਿਕਮਤ, ਹੁਕਮ ਚੁਕਾਈਏ ਆਪਣੇ ਮਨ ਦੀ ਚਲਾਕੀ ਨੂੰ ਛੱਡ ਦੇ। ਭਾਈ ਸਾਹਿਬ ਭਾਈ ਲੈਣਾ ਕਿੱਕਰ ਦੀ ਜਦੋਂ ਗੱਲ ਆਈ, ਕੇਵਲ ਸਾਖੀ ਦੇ ਕੰਨ ਰਸ ਤੱਕ ਨਹੀਂ ਚੜਨ ਲੱਗੇ ਨੇ ਕਿੱਕਰ ਤੇ। ਗਿਆਨੀ ਗਿਆਨ ਸਿੰਘ ਹੋਰੀ ਲਿਖਦੇ ਨੇ ਮਠਿਆਈ ਵੀ ਡਿੱਗੀ, ਕਹਿੰਦੇ ਨੇ ਜਦੋਂ ਉਤਰੇ ਨੇ ਤੇ ਦੋਨਾਂ ਪੁੱਤਰਾਂ ਨੇ ਕੋਲ ਬੁਲਾ ਕੇ ਕਿਹਾ ਸੀ ਲੈਣਿਆ ਤੈਨੂੰ ਪਤਾ ਕਦੀ ਕਿੱਕਰ ਨੂੰ ਮਠਿਆਈ ਲੱਗੀ ਏ? ਹੱਥ ਜੋੜ ਕੇ ਕਹਿੰਦੇ ਨੇ ਗੁਰੂ ਕੇ ਪੁੱਤਰੋ ਮੈਨੂੰ ਕੋਈ ਬਣਦਾ ਸਤ ਬਚਨ ਕਰਕੇ ਮੰਨ ਲੈਣਾ, ਤਰਕ ਨਹੀਂ। ਜੇ ਗੁਰੂ ਨੇ ਕਿਹਾ ਤੇ ਮੈਂ ਸਤ ਬਚਨ ਕਰਕੇ ਮੰਨੇ, ਧਿਆਨ ਦਿਆ ਜੇ ਅਖੀਰ ਤੇ ਗੁਰੂ ਨਾਨਕ ਸਾਹਿਬ ਨੇ ਜਿੱਦਣ ਕਿਰਪਾ ਕੀਤੀ ਏ ਭਾਈ ਲੈਣੇ ਤੇ, 7 ਸਾਲ ਮਰਦਾਂ ਵਾਲੀ ਘਾਲ ਘਾਲੀ ਏ। ਸੱਤੇ ਬਲਵੰਡ ਨੇ ਕਿਹਾ ਵੀ ਏ ਜਾਂ ਕਾਲ ਮਰਦੀ ਕਾਲੀ, ਮਰਦਾਂ ਵਾਲੀ ਕਾਲ ਕਾਲੀ। ਤੇ ਅੱਜ ਗੁਰੂ ਨਾਨਕ ਸਾਹਿਬ ਦੇ ਪਿੱਛੇ ਸਾਰੀ ਸੰਗਤ ਤੁਰੀ ਏ, ਪਰ ਅਖੀਰ ਤੇ ਭਾਈ ਲੈਣਾ ਰਹਿ ਗਏ ਨੇ। ਕੋਈ ਪੈਸੇ ਚੋਕੇ, ਕੋਈ ਸੋਨਾ, ਕੋਈ ਹੀਰੇ ਮੋਤੀ ਚੋਕੇ ਮੁੜੇ, ਤੇ ਭਾਈ ਲੈਣੇ ਨੂੰ ਸੋਟਾ ਵੀ ਮਾਰਿਆ, ਮੁਰਦਾ ਖਾਣ ਦੀ ਗੱਲ ਵੀ ਕਹੀ। ਅਖੀਰ ਤੇ ਝਿੜਕ ਕੇ ਕਿਹਾ ਸੀ ਲੈਣਿਆ ਦੇਖ ਸਾਰੇ ਘਰਾਂ ਨੂੰ ਚਲੇ ਗਏ, ਤੈਨੂੰ ਮੈਂ ਕਹਿੰਦਾ ਆਪਣੇ ਘਰ ਨੂੰ ਚਲਾ ਜਾ, ਮੇਰੇ ਹੁਕਮ ਨੂੰ ਮੰਨੇਗਾ ਨਹੀਂ। ਭਾਈ ਲੈਣਾ ਕਹਿੰਦਾ ਸਤਿਗੁਰੂ ਤੇਰੇ ਹੁਕਮ ਨੂੰ ਤੂੰ ਆਪ ਮੇਰੇ ਤੋਂ ਮਨਾਨਾ ਪਿਆ। ਕਹਿੰਦੇ ਨੇ ਇਹ ਕਾਹਦਾ ਹੁਕਮ, ਤੈਨੂੰ ਕਹਿ ਆਪਣੇ ਘਰ ਆਪਣੇ ਟਿਕਾਣੇ ਤੇ ਚਲਾ ਜਾ, ਮਨ ਮੇਰਾ ਹੁਕਮ। ਤੇ ਹੱਥ ਜੋੜ ਕੇ ਅੱਖਾਂ ਭਰ ਕੇ ਕਹਿੰਦੇ ਨੇ ਸਤਿਗੁਰੂ ਜਿਨ੍ਹਾਂ ਲੋਕਾਂ ਦਾ ਟਿਕਾਣਾ ਸੀ, ਜਿਨ੍ਹਾਂ ਲੋਕਾਂ ਦੇ ਪਿੱਛੇ ਘਰ ਸਨ, ਘਰਾਂ ਵਾਲੇ ਘਰਾਂ ਨੂੰ ਚਲੇ ਗਏ ਨੇ, ਲੈਣੇ ਦਾ ਤੇ ਟਿਕਾਣਾ ਹੀ ਗੁਰੂ ਨਾਨਕ ਹੈ, ਦੱਸ ਮੇਰੇ ਘਰਾਂ ਮੈਂ ਤੈਨੂੰ ਛੱਡ ਕੇ ਕਿਹੜੇ ਪਾਸੇ ਜਾਵਾਂ, ਮੇਰਾ ਕੋਈ ਘਰ ਨਹੀਂ। ਜਦੋਂ ਮੈਂ ਇਹ ਬਚਨ ਪੜ੍ਹੇ ਤੇ ਭਾਈ ਲੈਣਾ ਜੀ ਦਾ ਬਚਨ ਕਦੀ ਪੜ੍ਹਿਓ, ਕਹਿੰਦੇ ਨੇ ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਦੁਨੀਆਂ ਵਿੱਚ ਕਿਸੇ ਦਾ ਕੋਈ ਟਿਕਾਣਾ, ਪਰ ਮੇਰੀ ਗਰੀਬਣੀ ਦਾ ਤਾਂ ਘਰ ਹੀ ਕੇਵਲ ਤੂੰ। ਮੈਂ ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਹਿਣ ਲੱਗੇ ਕਿਉਂ ਨਾ ਮਰੀਜ਼ਾ ਰੋਏ ਜਾ ਲਗ ਚਿੱਤ ਨਾ ਆਵਈ, ਜਦੋਂ ਚਰਨਾ ਤੇ ਡੇਕ ਕੇ ਕਿਹਾ ਮੇਰੇ ਸਾਹਿਬ ਮੇਰਾ ਘਰ ਹੀ ਤੂੰ ਏ। ਲਿਖਦੇ ਨੇ ਉੱਥੇ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਕਿ ਚੁੱਕ ਕੇ ਆਪਣੇ ਚਰਨਾ ਤੋਂ ਸੀਨੇ ਨਾਲ ਲਾ ਕੇ ਕਹਿੰਦੇ ਨੇ ਲੈਣਿਆ ਜੇ ਤੂੰ ਗੁਰੂ ਨੂੰ ਘਰ ਬਣਾਇਆ ਤੇ ਮੈਂ ਵੀ ਲੱਭਦਾ ਪਿਆ ਸਾਂ ਕਿਸੇ ਘਰ ਵਿੱਚ ਟਿਕਾਣਾ ਮਿਲ ਜਾਏ, ਚੜ੍ਹਦੇ ਤੋਂ ਲੈਂਦੇ ਤੱਕ ਤੇਰੇ ਵਰਗਾ ਘਰ ਨਹੀਂ ਮਿਲਿਆ, ਅੱਜ ਤੋਂ ਬਾਅਦ ਨਾਨਕ ਦਾ ਨਿਵਾਸ ਲੈਣੇ ਦੇ ਘਰ ਵਿੱਚ ਹੋਵੇਗਾ, ਅੱਜ ਤੋਂ ਬਾਅਦ ਮੈਂ ਤੇਰੇ ਘਰ ਵਿੱਚ ਟਿਕਾਂਗਾ। ਕਦੀ ਪੜ੍ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸੰਨ 1539 ਆ ਗਿਆ ਤੇ ਬਾਬਾ ਸੱਤਾ ਬਲਵੰਡ ਜੀ ਕਹਿੰਦੇ ਨੇ ਕਿ ਨਾਨਕ ਰਾਜ ਚਲਾਇਆ ਸਤ ਕੋ ਸੱਚ ਕੋਟ ਸਤਾਣੀ ਨੀਮਦੈ, ਲੈਣੇ ਧਰਿਓ ਸੱਤ ਸਿਰ ਕਰ ਸਿਮਤੀ ਅੰਮ੍ਰਿਤ ਪੀਵਦੈ, ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਐ ਜੀ ਦੇ, ਗੁਰ ਚੇਲੇ ਰਹਿ ਰਾਸ ਕੀ। ਗੁਰੂ ਨੇ ਚੇਲੇ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ, ਨਾਨਕ ਸਲਾਮਤ ਥੀਮਦੈ ਸਹਿ ਟਿੱਕਾ ਦਿਤੋਸ਼ ਜੀਵਦੈ। ਤਾਂ ਹੀ ਸੱਤਾ ਬਲਵੰਡ ਕਹਿੰਦੇ ਨੇ ਸਾਹਿਬ ਨੇ ਕਿਹਾ ਸਿੱਖਾਂ ਪੁੱਤਰਾਂ ਕੋ ਕਹਿ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਦੋਸ਼ ਤਾਂ ਲੈਣਾ ਟਿਕਿਓਣ। ਜੇ ਅਖੀਰ ਤੇ ਕੋ ਟਿਕਿਆ ਤੇ ਕੇਵਲ ਭਾਈ ਲੈਣਾ ਆਪਣੇ ਸੀਨੇ ਨਾਲ ਲਾ ਕੇ लैणे नूं अंग बना दिता, अंग तो मेरे गुरु नानक साहब ने अंगद बना दिता। अज आपां सहायता मंगन लगे हां। हजूर करतारपुर दी धरती ते प्रापुर प्याना कर गए, भाई लैणा जी गुरु अंगद साहब बने ते खडूर दी धरती ते आ भाग लाए ने। जिहड़ी अर्ज करनी है, साहब दे 63 श्लोक ने गुरु ग्रंथ साहब दी बाणी विच गुरु अंगद साहब दे। जे सहायता मंगनी है ते गुरु अंगद साहब दे 63 श्लोक पढ़ो ते पुछे अज गुरु अंगद साहब सच्चे पातशाह नूं दाता तेरी सहायता कौन मंगे। कहिंदे ने जे गुरु की सहायता मंगनी है ना, सब तो पहली गल के गुरु तो इन्ना को कुर्बान जाई के गुरु तो बिना तेरी जिंदगी व्यर्थ हो जाए। एक पहला श्लोक ते अखीर दा श्लोक विचो कुछ कुछ अर्ज करने ने। कहिंदे ने पहला श्लोक है श्री राग दे अंदर 12 विच, ए पहला श्लोक के पहली वार श्री राग दी। कहन लगे जिस प्यारे शो न्यो तिस आगे मर चलिए। जे गुरु नल नहीं करने ओदे तो कुर्बान हो जा। जिस प्यारे शो न्यो तिस आगे मर चलिए, त्रिक जीवन संसार ताक पाछ है जीवना। जदो दूजा श्लोक पढ़िया सतगुरु, एनू ता लोग कहिंदे ने कर्म कांडी है। जे तेरे चरणा विच कोई बैराग विच रोए ते पढ़े लिखे लोग कहिंदे ने पखंड कर दे, ते मेरे गुरु अंगद साहब ने दूजा श्लोक कहन लगे जेड़ा सिर कदी बैराग विच जेड़ियां अखां भिजियां नहीं उस सिर नूं धड़ तो वड के अलैदा कर दे, बिरहा तो बिखून शरीर दा धरती ते ला भी कोई नहीं। साहब ने पहला बचन कहा सी जिस प्यारे से ने हो तिस आगे मर चलिए, त्रिक जीवन संसार ता कै पाछै जीवना। ते दूजा बचन कहा जो सिर साई नानिवे सो सिर दीजा डार, नानक जिस पिंजर मैं बिरहा नहीं सो पिंजर लै जार। जिस शरीर पिंजरे विच गुरु ली बिरहा नहीं उस पिंजरे नूं साड़ दे, उस पिंजरे दा धरती ते ला दी कोई नहीं। तन गुरु अंगद साहब ने सहायता मंगनी है जे, ते कहिंदे ने सिखा सहाई होवेगा गुरु, पर एक गल चेते रखी आसा की वार पढ़ो। ते साहब कहिंदे ने जे 100 चंदा उगमै, जे सहायता लैनी है ते गुरु वाला बन खा। जे 100 चंदा उगमै सूरज चढ़े 1000 एते चानन खुंदिया गुरबिन कोर अंधार। सिर्फ गुरु अंगद साहब दे श्लोक अर्ज कर रहे हैं कि सतगुरु गुरु तो बिना गुजारा नहीं। कहन लगे चेते रख गुर कुंजी पाहू निवल, मन कोठा तन छत जे रूहानियत भंडारे तक पहुंचना चाहे, नानक गुरबिन मन का ताक ना उगड़े अवर ना कुंजी खत। ते महाराज फिर गुरु दर ते चाकरी कैवे करिए गुरु वाले बन के। साहब कहन लगे हां जे तू इश्क करना गुरु नू, जे सिर झुकाया ही ए नहीं मथा भी टेकी जाए ते गुरु दे उत्ते तर्क भी करी जाए। साहब कहिंदे एक नहीं आशकी महला दूजा, एक नहीं आशकी जे दूजा लग जाए। कहन लगे नानक आशक कांडिए सादी रह समाए, चंगे चंगा कर मने मंदे मंदा होए। एदे अर्थ गुरु अंगद साहब कहिंदे जे ते हो जाए चंगा काम वाह मेरा गुरु बड़ा चंगा है, ते जिदन दुख आ जाए ते कहना गुरु वैर कमांदा। कहिंदे ए आशक नहीं हुंदे, चंगा चंगा कर मने मंदे मंदा होए। आशक ए ना आखियां जे लेख है वरतै सोए, ओ कादा आशक होए जेड़ा गुरु ना लेखे करे। अगला श्लोक कदी पढ़ियो सोचना वा 21वीं पौड़ी नाल 2 श्लोक ने। ऐसे पौड़ी नूं सुन के भाई लैणा गुरु नानक देव दे चरणां दे भवरे बने, ते इहदे नाल ही 2 श्लोक अपने दर्ज कर दिते के इस तरह इश्क करी के जे तू नाल तर्क भी कीता। ते साहब दा दूजा श्लोक है सलाम जवाब दोवें करे मुंडो कुत्था जाए, नानक दोवें कूड़ियां थाए ना काही पाए। मथा भी टेके जवाबदार ते अगो गुरु दा हुक्म ही ना मने। ते जे गुरु अंगद साहब नूं पुछिए दाता धर्म दी परिभाषा की है, मेरे सतगुरु ने इको श्लोक विच कर दिती। कहन लगे जोगी कहिंदा मेरा धर्म जोग नूं कमाणे, ब्राह्मण कहिंदा मेरा धर्म केवल वेदां दा पठन पाठन करना, खत्री नूं पुछो कहिंदा मैनूं सिमरन दी की लोड़, मेरा धर्म केवल मैदाने जंग वी जूझना, ते शूदर कहिंदा मेरा काम केवल दूजियां दी सेवा करना। गुरु अंगद साहब कहिंदे ने ओ जोगी ਇਹ ਬ੍ਰਾਹਮਣ ਇਹ ਖੱਤਰੀ ਵੈਸ਼ ਤੇ ਸ਼ੂਦਰ ਆਪਣੇ ਮਿਤੇ ਹੋਏ ਕਰਮ ਕਾਂਡ ਕਰਕੇ ਤੂੰ ਛੁੱਟਣਾ ਨਹੀਂ। ਗੁਰੂ ਅੰਗਦ ਸਾਹਿਬ ਅਸਲੀ ਧਰਮ ਕੀ ਏ? ਕਹਿਣ ਲੱਗੇ ਜੋਗ ਸ਼ਬਦੰਗ ਵੇਦ ਸ਼ਬਦੰਗ, ਆਪਾਂ ਪੜ੍ਹਨੇ ਆ ਜੋਗ ਸ਼ਬਦੰਗ ਗਿਆਨ ਸ਼ਬਦੰਗ ਵੇਦ ਸ਼ਬਦੰਗ ਬ੍ਰਾਹਮਣ ਹੈ, ਖੱਤਰੀ ਸ਼ਬਦੰਗ ਸੂਰ ਸ਼ਬਦੰਗ ਸ਼ੂਦਰ ਸ਼ਬਦੰਗ ਪ੍ਰਾਕ੍ਰਿਤ ਹੈ, ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕਹਿ ਜੇ ਕੋ ਜਾਣੈ ਭਿਓ। ਸਾਰਿਆਂ ਦਾ ਧਰਮ ਕੇਵਲ ਇੱਕ ਵਾਹਿਗੁਰੂ ਦਾ ਸਿਮਰਨ ਹੈ, ਜਿਹੜਾ ਸਿਮਰਨ ਵੀ ਜੁੜ ਗਿਆ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਇਹ ਗੁਰੂ ਅੰਗਦ ਸਾਹਿਬ ਦੇ ਬਚਨ ਨੇ। ਪੁੱਛੀਏ ਸਤਿਗੁਰੂ ਤੁਸੀਂ ਸਹਾਇਤਾ ਸਾਡੀ ਕਰੋ, ਕਹਿੰਦੇ ਨੇ ਸਹਾਇਤਾ ਕਰਾਂਗਾ ਜੇ ਥੋੜਾ ਜਿਹਾ ਸੰਤੋਖ ਵੀ ਰੱਖੇ। ਮਹਾਰਾਜ ਕਿਵੇਂ ਸੰਤੋਖ ਆਵੇ? ਦੇਖੋ ਗੁਰੂ ਅੰਗਦ ਸਾਹਿਬ ਫਿਰ ਸਹਾਇਤਾ ਕਰਦੇ ਨੇ, ਤ੍ਰਿਸ਼ਨਾ ਦਾ ਭਜਿਆ ਮਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵੀ ਜੁੜਿਆ ਤੇ ਕਹਿਣ ਲੱਗੇ ਆਖਣ ਆਖ ਨ ਰੱਜਿਆ ਸੁਣ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾਕ ਇੱਕ ਵਨ। ਆਓ ਗੁਰੂ ਅੰਗਦ ਸਾਹਿਬ ਸਹਾਇਤਾ ਪੈ ਕਰਦੇ ਨੇ ਤ੍ਰਿਸ਼ਨਾਲੂ ਮਨ ਦੀ, ਕਹਿਣ ਲੱਗੇ ਅੱਖੀ ਦੇਖ ਨਾ ਰੱਜੀਆਂ ਗੁਣ ਗਾਕ ਇੱਕ ਵਨ ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੈ ਗੁਣੀ ਸਮਾਏ। ਤੂੰ ਸਿਮਰਨ ਕਰ ਤੇਰਾ ਅੰਦਰ ਤ੍ਰਿਪਤ ਹੋਵੇਗਾ। ਤੇ ਪੁੱਛਿਆ ਮਹਾਰਾਜ ਕਿਵੇਂ? ਹਜ਼ੂਰ ਨੇ ਉੱਥੇ ਇੱਕ ਉਦਾਹਰਨ ਦਿੱਤੀ, ਕਹਿੰਦੇ ਨੇ ਹਰ ਚੀਜ਼ ਆਪਣੇ ਅਸਲੇ ਨਾਲ ਜਾਂਦੀ ਪਈ ਏ। ਇੱਕ ਮਨੁੱਖ ਐਸਾ ਜਿਹੜਾ ਆਪਣੇ ਅਸਲੇ ਤੋਂ ਦੂਰ ਭੱਜਦਾ। ਸਾਹਿਬ ਕਹਿੰਦੇ ਨੇ ਤੁਰਦੇ ਕੋ ਤੁਰਦਾ ਮਿਲੈ ਮਹਿਲਾ ਦੂਜਾ, ਕਹਿੰਦੇ ਨੇ ਤੁਰਨ ਵਾਲਿਆਂ ਨਾਲ ਕੇਵਲ ਤੁਰਨ ਵਾਲੇ ਜਾਂਦੇ ਨੇ। ਕਦੀ ਦੇਖਿਆ ਕਿ ਤੁਰਨ ਵਾਲੇ ਦੇ ਨਾਲ ਉੱਡਣ ਵਾਲਾ ਪੰਛੀ ਕਹਿ ਮੈਂ ਤੇਰੇ ਨਾਲ ਭੱਜਾਂਗਾ? ਕਹਿਣ ਲੱਗੇ ਤੁਰਦੇ ਕੋ ਤੁਰਦਾ ਮਿਲੇ ਉੱਡਤੇ ਕੋ ਉੱਡਤਾ, ਜੀਵਤੇ ਕੋ ਜੀਵਤਾ ਮਿਲੇ ਮੂਵੇ ਕੋ ਮੂਵਾ। ਜ਼ਿੰਦਾ ਦਿਲ ਨੂੰ ਜ਼ਿੰਦਾ ਦਿਲ ਮਿਲਦੇ ਨੇ ਤੇ ਮਰੇ ਹੋਏ ਦਿਲਾਂ ਨੂੰ ਕਾਇਰ ਤੇ ਬੁੱਝ ਦਿਲ ਮਿਲਦੇ ਨੇ। ਜੇ ਉੱਡਦੇ ਨੂੰ ਉੱਡਦਾ, ਤੁਰਦੇ ਨੂੰ ਤੁਰਦਾ, ਜਿਉਂਦੇ ਨੂੰ ਜਿਉਂਦਾ, ਮਰੇ ਨੂੰ ਮਰਿਆ, ਤੇ ਚੇਤੇ ਰੱਖ ਤੂੰ ਰਾਮ ਕੀ ਅੰਸ ਹੈ। ਜੇ ਉਹ ਸਰਬ ਵਿਆਪਕ ਹੈ ਤੇ ਤੂੰ ਆਪਣੀ ਆਤਮਾ ਨੂੰ ਉਸ ਪਰਮਾਤਮਾ ਦੇ ਚਰਨਾਂ ਵਾਲੇ ਪਾਸੇ ਲੈ ਜਾ। ਧੰਨ ਗੁਰੂ ਅੰਗਦ ਸਾਹਿਬ ਨੇ ਫਿਰ ਦੇਖੋ ਸਾਡੀ ਸਹਾਇਤਾ ਲਈ ਇੱਕ ਤਰਵਾਸ ਦਿੱਤਾ। ਮੈਂ ਸਿਰਫ 2-4 ਮਿੰਟਾਂ ਵਿੱਚ ਸਮਾਪਤੀ ਕਰ ਦੇਣਾ। ਕਹਿੰਦੇ ਨੇ ਸਿੱਖਾਂ ਦੇਖ ਦੇਣ ਵਾਲਾ ਨਿਰੰਕਾਰ ਹੀ ਤੇ ਹਲੂਣਾ ਕਿੰਨਾ ਕੁ ਦਿੱਤਾ। ਜੇ ਇੱਕ ਵੈਦ ਸਾਹਮਣੇ ਆਇਆ, ਕਹਿੰਦੇ ਨੇ ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ। ਕਹਿੰਦੇ ਨੇ ਲੋਕਾਂ ਦੇ ਇਲਾਜ ਕਰਨ ਆਇਆ ਧਰਮ ਦੇ ਗੱਲ ਕਰਨ ਵਾਲੇ ਵੈਦ ਪਹਿਲਾਂ ਆਪਣੇ ਅੰਦਰ ਝਾਤੀ ਮਾਰ, ਤੇਰਾ ਆਪਣਾ ਰੋਗ ਦੂਰ ਹੋ ਗਿਆ। ਵੈਦਾਂ ਵੈਦ ਸੁਦਾਨ ਸੂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਓ ਜਿਤ ਵੰਜੈ ਰੋਗਾਂ ਘਾਣ। ਕਹਿਣ ਲੱਗੇ ਜਿਤ ਦਾਰੂ ਰੋਗ ਉੱਠੀਐ ਤਨ ਸੁਖ ਵਸੈ ਆਏ। ਕਹਿਣ ਲੱਗੇ ਨਾਨਕ ਰੋਗ ਗਵਾਏ ਆਪਣਾ, ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਏ। ਤੇਰਾ ਰੋਗ ਦੂਰ ਹੋ ਜਾਏ ਤਾਂ ਤੂੰ ਵੈਦ ਏ। ਗੁਰਮੁਖੋ ਉਸ ਗੁਰੂ ਅੰਗਦ ਸਾਹਿਬ ਨੇ ਸਾਡੀ ਸਹਾਇਤਾ ਲਈ ਸਾਨੂੰ ਅੰਮ੍ਰਿਤ ਬਚਨ ਦਿੱਤੇ ਨੇ। ਰੋਜੀ ਵਿੱਚ ਭਟਕਦਾ ਹੋਇਆ ਮਨ ਜਦੋਂ ਚਾਰ ਚਫੇਰੇ ਖਿੰਡਦਾ ਹੈ ਤੇ ਗੁਰੂ ਅੰਗਦ ਸਾਹਿਬ ਕੁਝ ਉਦਾਹਰਨਾਂ ਦਿੰਦੇ ਨੇ। ਕਹਿੰਦੇ ਨੇ ਦੇਖ ਸਿੱਖਾਂ ਜੇ ਅੰਦਰ ਨੂੰ ਟਿਕਾਣੇ ਫਿਰ ਚਿੰਤਾ ਨਾ ਕਰੀ ਚਿੰਤਨ ਕਰੀ। ਪੁੱਛਿਆ ਮਹਾਰਾਜ ਪੇਟ ਦੀ ਚਿੰਤਾ ਹੈ ਤੇ ਗੁਰੂ ਅੰਗਦ ਸਾਹਿਬ ਸਹਾਇਤਾ ਕਰਕੇ ਕਹਿਣ ਲੱਗੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ਼ੀ ਹੈ। ਤੂੰ ਚਿੰਤਨ ਕਰ ਚਿੰਤਾ ਨਹੀਂ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ਼ੀ ਗੇ। ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ, ਉਥੇ ਹੱਥ ਨਾ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਪੀ ਸਾਰ ਕਰੇ। ਇਸ ਕਰਕੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ਼ੀ ਗੇ। ਧੰਨ ਗੁਰੂ ਅੰਗਦ ਸਾਹਿਬ ਦੇ ਦੋ ਬਚਨ ਚੇਤੇ ਰੱਖਿਓ, ਇੱਕ ਪਹਿਲਾ ਸ਼ਲੋਕ ਤੇ ਇੱਕ ਗੁਰੂ ਅੰਗਦ ਸਾਹਿਬ ਦਾ 63ਵਾਂ ਅੰਤਲਾ ਸ਼ਲੋਕ। ਪਹਿਲੇ ਸ਼ਲੋਕ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਸਰੀਰ ਅੰਦਰ ਗੁਰੂ ਦਾ ਪਿਆਰ ਨਹੀਂ ਉਸ ਸਰੀਰ ਦੇ ਪਿੰਜਰੇ ਨੂੰ ਲੱਕੜ ਨੂੰ ਸਾੜ ਦੇ। ਅਖੀਰ ਤੇ ਜਗਿਆਸੂ ਪੁੱਛਦਾ ਪਿਆਰ ਕਰਨ ਨੂੰ ਦਿਲ ਤਾਂ ਕਰਦਾ ਪਰ ਕੀ ਕਰਾਂ, ਦੁਨੀਆਂ ਦੀ ਵਾਹ ਵਾਹ ਮੈਨੂੰ ਟਿਕਣ ਨਹੀਂ ਦਿੰਦੀ, ਦੁਨੀਆਂ ਦੀ ਲੋਕ ਲਾਜ ਨਹੀਂ ਟਿਕਣ ਦਿੰਦੀ, ਦੁਨੀਆਂ ਦੀ ਵਡਿਆਈ ਨਹੀਂ ਟਿਕਣ ਦਿੰਦੀ। ਤੇ ਧੰਨ ਗੁਰੂ ਅੰਗਦ ਸਾਹਿਬ ਜੀ ਬਚਨ ਕਰਦੇ ਨੇ, ਕਹਿਣ ਲੱਗੇ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਅਖੀਰ ਦਾ ਸ਼ਲੋਕ ਕਹਿੰਦੇ ਨੇ ਦੁਨੀਆਂ ਦੀ ਵਡਿਆਈ ਨੂੰ ਅੱਗ ਵੀ ਸਾੜ ਦੇ ਤੇ ਕਹਿਣ ਲੱਗੇ ਇੰਨੀ ਜਲੀ ਇਹਨਾਂ ਜਲੀ ਦਾ ਅਰਥ ਇਹਨਾਂ ਚੰਦਰੀਆਂ ਨੇ ਤੈਨੂੰ ਰੱਬ ਤੋਂ ਤੋੜਿਆ ਹੋਇਆ ਤੇ ਜਿੱਦਣ ਦੁਨੀਆਂ ਦੀ ਫੋਕੀ ਵਡਿਆਈ ਸਾੜ ਦੇਗਾ ਉਦਣ ਗੁਰੂ ਨਾਨਕ ਤੇਰੀ ਸਹਾਇਤਾ ਲਈ ਆ ਪਹੁੰਚ ਜਾਣਗੇ। ਕਹਿਣ ਲੱਗੇ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲੀ ਨਾਲ ਦੁਨੀਆਂ ਦੀ ਵਾਹ ਵਾਹ ਨਾਲ ਨਹੀਂ ਜਾਂਦੀ ਕੇਵਲ ਵਾਹ ਗੁਰੂ ਨਾਲ ਜਾਂਦਾ ਹੁੰਦਾ। ਜੇ ਗੁਰੂ ਨੂੰ ਵਾਹ ਕਹੇ ਉਹ ਨਾਲ ਤੁਰੇਗਾ। ਆਓ ਧੰਨ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਭੱਟਾਂ ਨੇ ਜਿਹੜੇ ਸਵਈਏ ਕਹੇ ਨੇ ਅਖੀਰ ਦਾ ਬਚਨ ਉਹਨਾਂ ਕਿਹਾ ਕਹਿੰਦੇ ਨੇ ਜਦੋਂ ਗੁਰੂ ਅੰਗਦ ਸਾਹਿਬ ਕਿਤੇ ਦੀ ਸਹਾਇਤਾ ਕਰਦੇ ਨੇ ਆਪਣੀ ਅੰਮ੍ਰਿਤ ਦ੍ਰਿਸ਼ਟੀ ਕਰਕੇ ਉਹਦੇ ਅੰਦਰ ਦੇ ਵਿਕਾਰਾਂ ਨੂੰ ਖਤਮ ਕਰ ਦਿੰਦੇ ਨੇ ਆਪਣੀ ਅੰਮ੍ਰਿਤ ਦ੍ਰਿਸ਼ਟੀ ਕਰਕੇ ਉਹਦੇ ਅੰਦਰੋਂ ਰੋਗ ਮਿਟਾ ਦਿੰਦੇ ਨੇ ਤੇ ਕਹਿੰਦੇ ਨੇ ਹਿਰਦੇ ਵਿੱਚ ਸੁੱਖ ਆ ਜਾਂਦਾ ਜਿਹਦੀ ਗੁਰੂ ਅੰਗਦ ਸਾਹਿਬ ਸਹਾਇਤਾ ਕਰ। ਤਾਂ ਹੀ ਭੱਟਾਂ ਨੇ ਅਖੀਰ ਤੇ ਕਿਹਾ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਤੇ ਸਹਾਇਤਾ ਕਿਹਦੀ ਮੰਗਣੀ ਏ ਗੁਰ ਨਵਨੀ ਦਰਿਆਓ ਜਨਮਾਂ ਮਕਾਲਖ ਧੋਵੈ। ਤੇ ਭੱਟ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੇ ਕਹਿੰਦੇ ਨੇ ਸਹਾਇਤਾ ਮੰਗ ਤੇ ਫਿਰ ਆਪਣੀ ਰਸਨਾ ਤੋਂ ਅੱਜ ਕਹਿ ਦੇ ਗੁਰੂ ਅੰਗਦ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਸਹਾਇਤਾ ਕਿਵੇਂ ਕਰਦੇ ਨੇ ਦਰਸ਼ਨ ਪਰਸੈ ਗੁਰੂ ਕਹਿ ਜਨਮ ਮਰਨ ਦੁਖ ਜਾਏ। ਜਿਨ੍ਹੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਜਿਨ੍ਹੇ ਸਪਰਸ਼ ਕਰ ਲਿਆ ਉਹਦਾ ਜਨਮ ਤੇ ਮਰਨ ਦਾ ਦੁੱਖ ਕਟਿਆ ਗਿਆ। ਇਹੀ ਬਾਬਾ ਸੱਤਾ ਬਲਵੰਡ ਕਹਿੰਦੇ ਨੇ ਹੋਵੇ ਸਿਫਤ ਖਸਮ ਦੀ ਹੇ ਗੁਰੂ ਅੰਗਦ ਸਾਹਿਬ ਤੇਰੇ ਸੀਸ ਤੇ ਤਾਂ ਰੱਬ ਦੇ ਨਾਮ ਦਾ ਨੂਰ ਪਿਆ ਵਰਸਦਾ ਹੈ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟਿਆ। ਜਦੋਂ ਸਹਾਇਤਾ ਮੰਗਲ ਨੀ ਜਾਵਾਂਗੇ ਨਾ ਫਿਰ ਆਵਾਜ਼ ਆਏਗੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ। ਤਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਕਿਤੇ ਸਾਨੂੰ ਵੀ ਮਨ ਦੇਣਾ ਗੁਰੂ ਨੂੰ ਆ ਜਾਏ ਤੇ ਸਤ ਬਚਨ ਕਰਕੇ ਹੁਕਮ ਮੰਨਣ ਦੀ ਜਾਚ ਆ ਜਾਏ। ਇੰਨੀਆਂ ਕੋ ਬੇਨਤੀਆਂ ਸਵੀਕਾਰ ਕਰਿਆ ਜੇ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ